ਸਾਧ ਆਦ ਸੱਚ ਜੋਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਚੱਕਰ ਚਿਹਨੇ ਅਰ ਵਰਨ ਜਾਤਿ ਅਰ ਪਾਤ ਨਹਿਨ ਜਹਿ ਰੂਪ ਰਾਂਗੇ ਔਰ ਰੇਖ ਭੇਖ ਕਉ ਕਹਿ ਨਾ ਸਖਤ ਕਹਿ ਅਚਲ ਮੂਰਤੇ ਅਨੁਭਾਵ ਪ੍ਰਕਾਸ਼ਿਆ ਤੋਜ ਕਹੀਜੈ ਕੋਟ ਇੰਦਰ ਇੰਦਰਾਣ ਸਾਹੇ ਸਹਾਨ ਗਣੀਜੈ ਤਿਰਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬੰਧਨ ਕਹਿ ਤੈ ਸਰਬਨਾਮ ਕਥੈ ਕਵਨ ਕਰਮ ਨਾਮ ਪਰਨਤ ਸੋ ਮਤ ਇਕ ਮਨ ਪੁਰਖ ਧਿਆਇ ਵਰਦਾਤਾ ਸੰਤ ਸਹਾਰ ਸਦਾ ਵਿਖਿਆਤਾ ਪਾਸ ਚਰਨ ਲੈ ਹਿਰਦੈ ਵਸਾਵੋ ਤਉ ਪਰਮ ਗੁਰੂ ਨਾਨਕ ਗੁਣ ਗਾਵੋ ਜੀਵਣਾ ਯਗਨ ਬਰਾ ਗੁਰਤ ਪੈ ਭੀਤਰ ਵਗੈ ਕਾਤੀ ਪ੍ਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੈ ਦਿਨ ਰਾਤੀ ਸੁਖ ਹਟਲ ਗੁਰ ਸੇਵੀ ਅਹਿਨਸ ਸਹਿਜ ਸੁਭਾਇ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ
ਗੌੜੀ ਮਹਲਾ ਪੰਜਵਾ ਆਠ ਪਹਿਰ ਸੰਗੀ ਬਟਵਾਰੇ ਕਰ ਕਿਰਪਾ ਪ੍ਰਭ ਲੈ ਨਿਵਾਰੇ ਐਸਾ ਹਰ ਰਸ ਰਮਹੋ ਸਭ ਕੋਏ ਸਰਬ ਕਲਾ ਪੂਰਨ ਪ੍ਰਭ ਸੋਏ ਆਠ ਪਹਿਰ ਸੰਗੀ ਬਟਵਾਰੇ ਕਰ ਕਿਰਪਾ ਪ੍ਰਭ ਲੈ ਨਿਵਾਰੇ
ਜੁਗ ਜੁਗ ਅਟਲ ਦਸੋ ਵੀ ਪਾਤਸ਼ਾਹ ਜੀ ਕੇ ਆਤਮਕ ਸਰੂਪ ਜਾਗਤ ਜੋ ਕਰ ਜੁਗ ਕੇ ਰਾਖੇ ਬਾਣੀ ਸਰੂਪ ਮੁਕਤੀ ਸਰੂਪ ਕਲਯੁਗੀ ਜੀਵਾਂ ਨੂੰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਦਾ ਜੋ ਇਸ ਜੀਵਨ ਦਾ ਮੁੱਖ ਮੰਤਵ ਹੈ ਉਹ ਗਿਆਤ ਕਰਾਉਣ ਵਾਲੇ ਗਿਆਨ ਦੇ ਸਾਗਰ ਮੁਕਤੀ ਦੇ ਭੰਡਾਰ ਔਰ ਪਦਾਰਥਾਂ ਦੇ ਦਾਤੇ ਅਕਾਲ ਪੁਰਖ ਦਾ ਸਹਿਰੂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਗੁਰੂ ਕੀ ਸਾਜੀ ਅਤੇ ਨਵਾਜੀ ਹੋਈ ਗੁਰੂ ਖਾਲਸਾ ਸਤਿਸੰਗ ਜੀਓ ਸਾਹਿਬ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਗੁਰਫਤਿਹ ਏਕ ਓਂਕਾਰਾ ਸਤਿਗੁਰੂ ਤਹਿ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਨਾਸਨ ਸੋਏ ਕਰੋ ਰਸਨਾ ਪਵਿੱਤਰ ਕੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਤਾ ਦੇ ਯੋਗ ਹੋ ਕੋਈ ਆਪਣਾ ਪੂਰਵਲਾ ਕਰਮ ਜਾਗਿਆ ਹੈ ਕਿ ਜਿਹੜਾ ਇਸ ਸ੍ਰਿਸ਼ਟੀ ਦਾ ਸਭ ਤੋਂ ਮਹਾਨ ਸਮਾਂ ਹੈ ਸਾਨੂੰ ਉਹ ਪ੍ਰਾਪਤ ਹੋਇਆ ਹੈ ਭਈ ਪ੍ਰਾਪਤ ਮਾਨਕ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰਿਆ ਅਵਰ ਕਾਜ ਤੇਰਾ ਕਿਤੇ ਨਾਕਾਮ ਬਾਕੀ ਦੇ ਤੇਰੇ ਜਿੰਨੇ ਵੀ ਕਾਰਜ ਹਨ ਪਾਤਸ਼ਾਹ ਜੀ ਕਹਿੰਦੇ ਹੋਰ ਕਿਸੇ ਕੰਮ ਨਹੀਂ ਹਨ ਕਿਉਂਕਿ ਉਹ ਜਿਹੜੇ ਕਾਰਜ ਨੇ ਉਹਨਾਂ ਦਾ ਸੰਬੰਧ ਤੇਰੀ ਦੇਹ ਦੇ ਨਾਲ ਹੈ ਸਰੀਰ ਦੇ ਨਾਲ ਹੈ ਔਰ ਅਸਾਂ ਖਿਆਲ ਕਰਨਾ ਹੈ ਕਿ ਸਰੀਰ ਦਾ ਸੰਬੰਧ ਕਿਹਦੇ ਨਾਲ ਹੈ ਗੁਰੂ ਸਾਹਿਬ ਜੀ ਨੇ ਗੁਰਬਾਣੀ ਦੇ ਵਿੱਚ ਬੜਾ ਸੁੰਦਰ ਬਚਨ ਕਿਹਾ ਹੈ ਜਿਹੜਾ ਸਰੀਰ ਦਾ ਸੰਬੰਧ ਹੈ ਪਾਤਸ਼ਾਹ ਕਹਿੰਦੇ ਇਹ ਤਨ ਜਲੈ ਕਾਠ ਕੈ ਸੰਗਾ ਇਹਦਾ ਸੰਬੰਧ ਉਹਨਾਂ ਲੱਕੜਾਂ ਨਾਲ ਹੈ ਉਸ ਅਗਨੀ ਨਾਲ ਹੈ ਉਸ ਮਿੱਟੀ ਨਾਲ ਹੈ ਜਿੱਥੋਂ ਇਹ ਪੈਦਾ ਹੋਇਆ ਸੀ जो उपजो सो बिनस है परो वाज कह कर। ते जदों शरीर माटी माटी हुई एक ए शरीर इस मिट्टी दे नाल मिल गया ते वो जड़े कार्ज ने वो भी किसे अर्थ नहीं रहने। इस करके जड़ा असली कार्ज है वह वाहिगुरु परमेश्वर की पुस्तक है। हर जस श्रेय मना गायल है जो संगी है तेरो सदा अंग संगे अपंगंग बेहूते नाम रहे हो साधु रहे हो गुरु गोबिंद। और उदा संबंध आत्मा नाल है ते आत्मा का संबंध परमात्मा नाल है। इस करके संसार दे विच आके अज्ञानता दे कारण उस अकाल पुरख वाहिगुरु परमेश्वर तो एक बिच फासले ते एक अज्ञान दा पर्दा आ गया। पर ओ पर्दा चुकण दा पर्दे नूं हटाउण दा साडे कोल बल नहीं है। ए बल सतगुरु साहिब जी दे कोल है। और पर्दे दी गहराई और तय इतनी मोटी हो गई गुरबाणी ने सतगुरां ने गुर शब्द दे विच इहनूं इक होर भी शब्दां दे विच गुंथन कीता है। सतगुरु ने उच्चार कीता है जन्म जन्म की इस मन को मन लागी काला हुआ स्याहो खनली धोती उजली ना हो गई जेसो तो बण पाओ। खनली शब्द संस्कृत का शब्द है। खनली उस कपड़े नूं कहा है क्योंकि तीन तरह की मैल विद्वाना ने गिनी है। एक करदे की मैल हुंदी है, एक मैल जिहड़ी है पसीने दे विच मिक्स होके कपड़े नूं लगदी है, एक मैल थंधियाई दी है। गर्दे की मैल नूं धोण वास्ते पानी ते साबण की लोड़ नहीं, केवल कपड़े नूं झाड़न की लोड़ है। पर जिहड़ी पसीने दे विच मिक्स होके लग गई वो कपड़ा झाड़न तो उतरे नहीं, ओनू पानी ते साबण की लोड़ है। पर जिहड़ी थंधियाई वाली मैल है ते सतगुरु कहिंदे उहदे ते भावें सौ वारी साबण कसा लो उहदे विचों थंधियाई नहीं जाएगी। इसे तरह जीव दे पापां दा हल है। जिन्हां नूं वाहिगुरु की छेती प्राप्ति हो जाती है उन्हां दे गर्दे वाली मैल सी, दो चार जन्मां की मैल सी। और जिन्हां नूं थोड़ी देर बाद उन्हां नूं वध समां लगदा है वह पसीने वाली मैल की हालत सी। जड़ी गर्दे वाली मैल है यह तां केवल गुरु के एक शब्द के नाल एक इशारे के नाल उन्हां दी लै गई। बड़े बड़े भगत फकीरां दे जीवन जे बदले ने, कुछ दा जीवन छिना दे विच बदल गया। और जिहड़ी तीसरी मैल है इस कैटागरी दे विच आपां आउंदे हां। इस करके इहनूं साबण दे नहीं धोणा, इस कपड़े दे विचों जे मैल कढ़णी होवे कहिंदे इहनूं गर्म पानी दे विच उबालना पवेगा। एक विशेष किस्म का मसाला होंदा जिहड़ा उस पानी दे विच पा के ता इह कपड़े दी मैल उतरनी है। मन कपड़ा है ते कहिंदे संगत रूप भठ दे विच इहनूं रख के जप तप दा इहनूं सेक ला के और प्रेम दे पानी दे विच इस मन रूपी कपड़े नूं धर के फिर नाम रूपी जो गुरु शब्द का एक विशेष किस्म का मैल कढ़ण वाला वो साबण है ता इस कपड़े ने स्वच्छ होना है। इस करके असी गुरु के द्वारे ते होए अकत्र मिलो मेरे भाई दुविधा दूर करहो लिबलाए हर नामे के हो वह जोड़ी गुरमुख वैसहो सफा बिछाए। और दूसरा विद्वाना ने यह भी चिंतन किया है के गुरु दे द्वारे ते आउण दा मकसद है ए जड़ा मन अज्ञान दी नींद दे विच सुता होया ਇਹਨੂੰ ਗਿਆਨ ਦੇ ਚਾਨਣ ਦੇ ਵਿੱਚ ਜਗਾਉਣਾ ਹੈ। ਸੌਣ ਔਰ ਜਾਗਣ ਦੀ ਇੱਕ ਬੜੀ ਅਹਿਮ ਪ੍ਰਕਿਰਿਆ ਹੈ ਸਰੀਰ ਦੀ। ਸੁੱਤਾ ਬੰਦਾ ਸੁੱਤੇ ਨੂੰ ਨਹੀਂ ਜਗਾ ਸਕਦਾ, ਸੁੱਤੇ ਨੂੰ ਜਗਾਏਗਾ ਜਿਹੜਾ ਜਾਗਦਾ ਹੋਏਗਾ। ਇਸ ਕਰਕੇ ਸੰਸਾਰੀ ਜੀਵ ਸੁੱਤੇ ਹੋਏ ਹਨ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸ਼ੀ ਪੁਰਖ ਹੈ, ਸਭ ਮੈਂ ਰਿਹਾ ਸਮਾਏ। ਸਤਿਗੁਰ ਮੇਰਾ ਜਾਗਦਾ ਹੈ ਤੇ ਜਾਗਣ ਵਾਲੇ ਸਤਿਗੁਰੂ ਨੇ ਤੇ ਅਸੀਂ ਸੁੱਤੇ ਹੋਏ ਜੀਵ ਹਾਂ। ਔਰ ਦੂਸਰਾ, ਸੌਣ ਦੇ ਵਿੱਚ ਵਿਦਵਾਨਾਂ ਨੇ ਇੱਕ ਬੜੀ ਸੁੰਦਰ ਹੋਰ ਵੀ ਗੱਲ ਕਹੀ ਹੈ ਕਿ ਸੁੱਤੇ ਹੋਏ ਵਿਅਕਤੀ ਜਿਹੜਾ ਹੈ ਉਹ ਬਹੁਤ ਘਾਟੇ ਵਿੱਚ ਹੈ। ਸੁੱਤਾ ਹੋਇਆ ਨਾ ਤਾਂ ਕਿਸੇ ਨੂੰ ਜਗਾ ਸਕਦਾ, ਕਿਸੇ ਨੂੰ ਤਾਂ ਉਹ ਕੀ ਜਗਾਏਗਾ, ਉਹ ਆਪਣਾ ਆਪ ਵੀ ਬਚਾ ਨਹੀਂ ਸਕਦਾ। ਜੇ ਕੋਈ ਸਰੀਰ ਤੇ ਵਾਰ ਕਰਨ ਵਾਸਤੇ ਆ ਜਾਵੇ, ਜਾਗਦਾ ਹੋਇਆ ਤਾਂ ਸੁੱਤੇ ਨੂੰ ਬਚਾ ਸਕਦਾ ਹੈ, ਪਰ ਸੁੱਤਾ ਹੋਇਆ ਸੁੱਤੇ ਨੂੰ ਨਹੀਂ ਬਚਾ ਸਕਦਾ। ਪਰ ਸੌਣਾ ਤੇ ਜਾਗਣਾ ਇਹ ਵੀ ਕਈ ਪ੍ਰਕਾਰ ਦਾ ਹੈ। ਸੌਣ ਵੇਲੇ ਕਈ ਵਾਰੀ ਅਸੀਂ ਕਿਸੇ ਨੂੰ ਕਹਿ ਕੇ ਸੌ ਜਾਂਦੇ ਹਾਂ ਕਿ ਮੈਨੂੰ ਕਿਤਨੇ ਵਜੇ ਜਗਾ ਦੇ। ਜਦੋਂ ਉਹ ਸਮਾਂ ਆਉਂਦਾ ਇੱਕ ਹਾਕ ਦੇ ਨਾਲ ਪੁਰਸ਼ ਜਾਗ ਜਾਂਦਾ। ਪਰ ਕਈ ਵਾਰੀ ਮਨੁੱਖ ਜਾਗਦਾ ਹੁੰਦਾ ਹੈ ਪਰ ਸੌਣ ਦਾ ਨਾਟਕ ਕਰਦਾ ਹੈ, ਤੇ ਉਹਨੂੰ ਜਗਾਉਣਾ ਬਹੁਤ ਔਖਾ ਹੈ। ਉਸ ਜੀਵ ਨੂੰ ਨਹੀਂ ਜਗਾਇਆ ਜਾ ਸਕਦਾ ਜਿਹੜਾ ਜਾਗਦਾ ਹੋਇਆ ਸੁੱਤਾ ਹੈ, ਸੁੱਤਾ ਹੈ ਨਹੀਂ ਪਰ ਸੌਣ ਦਾ ਨਾਟਕ ਕਰ ਰਿਹਾ ਹੈ। ਸਾਡੇ ਤੇ ਕਿਰਪਾ ਕਿਉਂ ਨਹੀਂ ਹੋ ਰਹੀ, ਅਸੀਂ ਸੁੱਤੇ ਵੀ ਹੋਏ ਨਹੀਂ। ਕਿਹਨੂੰ ਨਹੀਂ ਪਤਾ ਕਿ ਮਾੜੇ ਕੰਮ ਕਿਹੜੇ ਨੇ, ਚੰਗੇ ਕੰਮ ਕਿਹੜੇ ਨੇ। ਮਾੜੇ ਕੰਮ ਕਰ ਰਿਹਾ ਪਰ ਪਤਾ ਵੀ ਹੈ ਇਹ ਮਾੜੇ ਨੇ, ਇਸ ਕਰਕੇ ਇਹ ਸੁੱਤਾ ਨਹੀਂ ਹੋਇਆ, ਸੁੱਤੇ ਹੋਣ ਦਾ ਨਾਟਕ ਕਰ ਰਿਹਾ ਹੈ। ਇਹੋ ਜਿਹੇ ਪੁਰਸ਼ ਨੂੰ ਜੇ ਠਾਲਣਾ ਹੋਵੇ ਤਾਂ ਫੜਕੀ ਬੈਠਾ ਕਰਨਾ ਪਏਗਾ, ਹਾਕਾਂ ਦੇ ਨਾਲ ਹਲਾਉਣ ਦੇ ਨਾਲ ਨਹੀਂ ਉੱਠੇਗਾ। ਇਸ ਕਰਕੇ ਸਾਡੀ ਅਗਿਆਨ ਦੀ ਅਵਸਥਾ ਇਸ ਪ੍ਰਕਿਰਿਆ ਦੇ ਵਿੱਚ ਪਹੁੰਚੀ ਹੋਈ ਹੈ, ਤੇ ਇੱਥੋਂ ਸਤਿਗੁਰੂ ਪਾਤਸ਼ਾਹ ਨੇ ਕਿਰਪਾ ਕਰਕੇ ਜਗਾਉਣਾ ਹੈ। ਜਾਗ ਹੋ ਸੁੱਤੇ ਹੋ, ਸਤਿਗੁਰੂ ਨੇ ਇੱਕ ਬੜਾ ਸੁੰਦਰ ਵਚਨ ਕਿਹਾ, ਕਹਿੰਦੇ ਫਿਰ ਉਦਣ ਜਾਗੇਗਾ ਚੱਲਿਆ ਬਣਜਾਰਾ ਜਿੱਦਣ ਅਰਥੀ ਤੇ ਪੈ ਕੇ ਤੁਰੇਗਾ। ਬਾਬੇ ਫਰੀਦ ਸਾਹਿਬ ਨੇ ਬੜੀ ਸੁੰਦਰ ਵਚਨ ਕਿਹਾ ਹੈ, ਕਹਿੰਦੇ ਜੇ ਤੂੰ ਨਾ ਜਾਗਿਆ ਇੱਕ ਗੱਲ ਯਾਦ ਰੱਖੀ, ਤੇਰਾ ਹਾਲ ਕੀ ਹੋਣ ਵਾਲਾ ਹੈ। ਫਰੀਦਾ ਰੁੱਤ ਫਿਰੀ ਬਣ ਕੰਬਿਆ, ਪੱਜ ਚੜੇ ਚੜ ਪਾਏ, ਚਾਰੇ ਕੁੰਡਾਂ ਢੂੰਡੀਆਂ ਰਹਿਣ ਕੇ ਥਾਂ ਹੁੰਦਾ ਹੈ। ਰੁੱਤ ਫਿਰੀ ਜਦੋਂ ਬਸੰਤ ਰੁੱਤ ਆਉਂਦੀ ਹੈ, ਜਿਹਨੂੰ ਪੱਤਝੜ ਰੁੱਤ ਕਿਹਾ ਜਾਂਦਾ, ਦਰਖਤ ਤੇ ਪੱਤੇ ਝੜ ਜਾਂਦੇ ਨੇ, ਪਰ ਉਹਨਾਂ ਦਿਨਾਂ ਚ ਹਵਾ ਬਹੁਤ ਚੱਲਦੀ ਹੈ, ਉਹਨਾਂ ਪੱਤਿਆਂ ਦੀ ਦੁਰਸ਼ਾ ਬੜੀ ਹੁੰਦੀ ਹੈ, ਇੱਕ ਕੋਨੇ ਚੋਂ ਦੂਸਰੇ ਚ, ਦੂਸਰੇ ਚੋਂ ਤੀਸਰੇ, ਤੀਸਰੇ ਚੋਂ ਚੌਥੇ, ਰਹਿਣ ਨੂੰ ਕਿਤੇ ਜਗ੍ਹਾ ਨਹੀਂ ਮਿਲਦੀ। ਹਵਾ ਤੇ ਡਿਪੈਂਡ ਹੈ ਕਿ ਉਹਨਾਂ ਨੂੰ ਕਿੱਥੇ ਕਿੱਥੇ ਘੁਮਾਉਂਦੀ ਹੈ। ਫਰੀਦ ਸਾਹਿਬ ਦਾ ਇਸ਼ਾਰਾ ਹੈ ਕਿ ਜਿੱਦਣ ਤੇਰੀ ਉਮਰ ਰੂਪ ਰੁੱਤ ਫਿਰ ਗਈ, ਸਰੀਰ ਰੂਪੀ ਬਣ ਕੰਬੇਗਾ, ਹੱਥ ਮਰੋੜੈ ਤਨ ਕੱਪੈ ਸ਼ਾਹੋ ਹੋਵਾ ਸੇਤ, ਉਸ ਤੋਂ ਬਾਅਦ ਫਿਰ ਤੇਰਾ ਵੀ ਹਾਲ ਇਹੀ ਹੋਏਗਾ, ਕਈ ਜਨਮ ਭੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕਰੰਗਾ, ਕਈ ਜਨਮ ਪੰਖੀ ਸਰਬ ਹੋਇਓ, ਕਈ ਜਨਮ ਹੈਬਰ ਬ੍ਰਿਟ ਹੋਇਓ, ਇਹਦੇ ਆਦਿਕ ਤੇਰਾ ਹਾਲ ਹੋਏਗਾ। ਇਸ ਕਰਕੇ ਸਮਾਂ ਉਹੀ ਭਲਾ ਹੈ ਜਿਹੜਾ ਸਤਿਗੁਰੂ ਪਾਤਸ਼ਾਹ ਜੀ ਦੇ ਦਰ ਤੇ ਗੁਜ਼ਰ ਗਿਆ। ਔਰ ਜੇ ਇਹ ਸੂਝ ਆ ਗਈ, ਜਾਗ ਆ ਗਈ, ਬਣਜ ਕਰੋ, ਬਣਜ ਕਰਨ ਵਾਸਤੇ, ਨਾਮ ਦਾ ਵਪਾਰ ਕਰਨ ਵਾਸਤੇ ਗੁਰੂ ਨੇ ਹੁਕਮ ਕੀਤਾ ਹੈ। ਸੋ ਆਓ ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਦੋਹਿਤਾ ਬਾਣੀ ਕਾ ਬਹਿਤਾ, ਜੇ ਸਤਿਗੁਰੂ ਨੂੰ ਛੋਟੀ ਉਮਰੇ ਇਤਨੇ ਵੱਡੇ ਵੱਡੇ ਮਹਾਨ ਬਰ ਜਿਹੜੇ ਸਨ ਨਾਨੇ ਗੁਰੂ ਤੋਂ ਪ੍ਰਾਪਤ ਹੋਏ, ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਵਚਨ ਕੀਤੇ, ਤੇ ਉਸ ਤੋਂ ਅੱਗੇ ਗੁਰੂ ਸਾਹਿਬ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਵਚਨਾਂ ਨੂੰ ਪੂਰਾ ਕਰਦਿਆਂ ਸਮੁੱਚੀ ਗੁਰਬਾਣੀ ਨੂੰ ਇੱਕ ਜਗ੍ਹਾ ਇਕੱਤਰ ਕੀਤਾ ਔਰ ਰਾਗਾਂ ਦੀ ਤਰਤੀਬ ਦੇ ਅਨੁਸਾਰ ਹਰ ਇੱਕ ਰਾਗ ਦੇ ਅੰਦਰ ਸਾਰੇ ਗੁਰੂ ਸਾਹਿਬਾਨਾਂ ਦੀ ਬਾਣੀ ਰਾਗਾਂ ਦੀ ਤਰਤੀਬ ਬਣਾ ਕੇ ਸਤਿਗੁਰਾਂ ਨੇ ਸੰਸਾਰ ਨੂੰ ਇਹ ਮਹਾਨ ਖਜ਼ਾਨਾ ਬਖਸ਼ ਦਿੱਤਾ ਔਰ ਖਜ਼ਾਨਾ ਦੇ ਕੇ ਕੀ ਕਿਹਾ ਸਤਿਗੁਰਾਂ ਨੇ ਬਚਨ ਕੀਤਾ ਗੁਰਸਿੱਖੋ ਦੁਨੀਆਂ ਦੇ ਪੁੱਤਰ ਨੂੰ ਆਪਣੇ ਪਿਓ ਤੋਂ ਖਜ਼ਾਨਾ ਮਿਲਦਾ ਹੈ ਪਰ ਸੰਸਾਰ ਦਾ ਖਜ਼ਾਨਾ ਬਚਾਉਣ ਵਾਸਤੇ ਪੁੱਤਰ ਦਾ ਲਾਇਕ ਹੋਣਾ ਬੜਾ ਲਾਜ਼ਮੀ ਹੈ ਜੇ ਪੁੱਤਰ ਇਹ ਸਮਝੇ ਕਿ ਮੈਂ ਹੁਣ ਆਪਣੇ ਪਿਓ ਦੇ ਖਜ਼ਾਨੇ ਨਾਲ ਹੀ ਜੀਵਨ ਗੁਜ਼ਾਰਨਾ ਹੈ ਕਹਿੰਦੀ ਉਸ ਖਜ਼ਾਨੇ ਨੂੰ ਉਹ ਬਰਬਾਦ ਕਰ ਦੇਗਾ ਖਤਮ ਕਰ ਦੇਗਾ ਉਹਨੂੰ ਜੇ ਵਧਾਉਣਾ ਹੈ ਤਾਂ ਉਹਨੂੰ ਉਸ ਤੋਂ ਜ਼ਿਆਦਾ ਮਿਹਨਤ ਕਰਨੀ ਪਏਗੀ ਜੇ ਉਹਨੂੰ ਓਨਾ ਹੀ ਰੱਖਣਾ ਤਾਂ ਵੀ ਉਹਨੂੰ ਆਪਣਾ ਕੋਈ ਵੱਖਰਾ ਬਿਜ਼ਨਸ ਕਰਨਾ ਪਏਗਾ ਪਰ ਤੁਹਾਨੂੰ ਇੱਕ ਐਸਾ ਖਜ਼ਾਨਾ ਦੇ ਦਿੱਤਾ ਖਾਵੇ ਹੈ ਖਰਚ ਹੈ ਰਲ ਮਿਲ ਭਾਈ ਤੋਟ ਨਾ ਆਵੇ ਵੱਧ ਹੋ ਜਾਈ ਇਹ ਵੱਧ ਆ ਜਾਏਗਾ ਜਿੰਨਾ ਵੀ ਕੋਈ ਗੁਰਬਾਣੀ ਦੇ ਨਾਲ ਜੁੜੇਗਾ ਜਿਤਨਾ ਵੀ ਕੋਈ ਗੁਰੂ ਸਾਹਿਬ ਜੀ ਦੇ ਚਰਨਾਂ ਨਾਲ ਜੁੜੇਗਾ ਉਹਦੇ ਤੇ ਉਤਨੀ ਕਿਰਪਾ ਹੁੰਦੀ ਜਾਏਗੀ ਉਹ ਇਸ ਖਜ਼ਾਨੇ ਦਾ ਆਨੰਦ ਮਾਣਦਾ ਜਾਏਗਾ ਉਹਦੀ ਅਵਸਥਾ ਬਦਲਦੀ ਜਾਏਗੀ ਅਵਸਥਾ ਦੇ ਵਿੱਚ ਪਰਪੱਕਤਾ ਆਉਂਦੀ ਜਾਏਗੀ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨਗੇ ਆਓ ਸਤਿਗੁਰੂ ਧੰਨ ਗੁਰੂ ਰਾਮ ਆਵਣ ਵਾਹਿਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਆਪਣੀ ਮੁਬਾਰਕ ਰਸਨਾ ਤੋਂ ਇਉਂ ਫਰਮਾਨ ਕਰ ਰਹੇ ਹਨ
ਗੌੜੀ ਮੁਹੱਲਾ ਪੰਜਵਾ ਆਠ ਪਹਿਰ ਸੰਗੀ ਬਟਵਾਰੇ
ਬਟਵਾਰੇ ਦਾ ਅਰਥ ਹੁੰਦਾ ਡਾਕੂ ਧਾੜਵੀ ਜਿਹੜੇ ਪੁਰਾਣੇ ਸਮਿਆਂ ਦੇ ਵਿੱਚ ਲੋਕਾਂ ਨੂੰ ਰਾਹਗੀਰਾਂ ਨੂੰ ਘੇਰ ਘੇਰ ਕੇ ਰੋਕਦੇ ਸਨ ਸਤਿਗੁਰੂ ਪਾਤਸ਼ਾਹ ਜੀਵ ਨੂੰ ਉਪਦੇਸ਼ ਬਖਸ਼ ਰਹੇ ਹਨ ਕਿ ਇਹ ਜੀਵ ਕਦੇ ਤੋਂ ਖਿਆਲ ਨਾਲ ਵੇਖਿਆ ਹੈ ਕਿ ਉਹ ਧਾੜਵੀ ਲੋਕ ਸਦਾ ਤੇਰੇ ਅੱਠੇ ਪਹਿਰ ਸੰਗ ਨੇ ਉਹ ਡਾਕੂ ਲੋਕ ਔਰ ਜਿਹੜੇ ਇੱਕ ਇੱਕ ਖਿਣ ਤੇ ਇੱਕ ਇੱਕ ਪਲ ਤੇ ਤੈਨੂੰ ਲੁੱਟ ਰਹੇ ਹਨ ਉਹ ਕਿਹੜੇ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਔਰ ਇਹ ਐਸੇ ਦੁਸ਼ਮਣ ਨੇ ਪਾਂਚ ਬੇਖਾਦੀ ਏਕ ਗਰੀਬਾ ਰੱਖ ਹੋ ਰੱਖਣ ਹਾਰੇ ਖੇਦ ਕਹੇ ਔਰ ਬਹੁਤ ਸੰਤਾਪ ਹੈ ਆਵ ਸ਼ਰਨ ਤੁਮਾਰੇ ਇਹਨਾਂ ਨੂੰ ਗੁਰਬਾਣੀ ਦੇ ਵਿੱਚ ਦੁਸ਼ਮਣ ਵੀ ਕਿਹਾ ਹੈ ਡਾਕੂ ਵੀ ਕਿਹਾ ਹੈ ਇਹਨਾਂ ਨੂੰ ਪੰਜ ਚੋਰ ਵੀ ਕਿਹਾ ਹੈ ਗੁਰੂ ਸਾਹਿਬ ਜੀ ਨੇ ਵੱਖਰੀ ਵੱਖਰੀ ਜਗ੍ਹਾ ਇਹਨਾਂ ਦਾ ਨਾਮ ਅੰਕਿਤ ਕੀਤਾ ਹੈ ਪਰ ਤੂੰ ਕਦੇ ਵੇਖਿਆ ਨਹੀਂ ਕਿ ਤੇਰੇ ਦੇ ਉੱਤੇ ਕੀ ਬੀਤ ਰਿਹਾ ਹੈ ਇੱਕ ਤਾਂ ਜਿਉਂ ਜਿਉਂ ਦਿਨ ਚੜ੍ਹ ਰਿਹਾ ਤੇ ਦਿਨ ਛਿਪ ਰਿਹਾ ਹੈ ਜੋ ਦਿਨ ਆਵ ਹੈ ਸੋ ਦਿਨ ਜਾਹੀ ਦਿਨ ਆਉਂਦਾ ਤੇ ਦਿਨ ਚਲਿਆ ਜਾਂਦਾ ਤੇਰੇ ਨਾਲ ਦਿਨ ਵੀ ਖੇਡ ਖੇਡ ਜਾਂਦਾ ਹੈ ਤੂੰ ਵੇਖਦਾ ਕਿ ਸੂਰਜ ਚੜ੍ਹ ਗਿਆ ਤੇ ਸੂਰਜ ਛਿਪ ਗਿਆ ਪਰ ਤੂੰ ਇਹ ਨਹੀਂ ਵੇਖਦਾ ਕਿ ਇਹ ਚੜ੍ਹਿਆ ਵੀ ਤੇਥੋਂ ਕੁਝ ਲੈ ਗਿਆ ਤੇ ਇਹ ਛੁਪਿਆ ਵੀ ਤੇਥੋਂ ਕੁਝ ਲੈ ਗਿਆ ਤੇਰੀ ਉਹ ਅਮੋਲਕ ਸਵਾਸ ਜਿਹੜੇ ਨੇ ਉਹ ਬੀਤ ਗਏ ਉਹ ਖਤਮ ਹੋ ਗਏ ਜਿਹੜੇ ਖਤਮ ਹੋ ਗਏ ਉਹ ਤੈਨੂੰ ਮੁੜ ਕੇ ਪ੍ਰਾਪਤ ਨਹੀਂ ਹੋਣਗੇ ਔਰ ਤੇਰੀ ਤਾਂ ਹਾਲਤ ਉਹ ਹੈ ਜਿਵੇਂ ਫੁੱਟੇ ਹੋਏ ਘੜੇ ਦੇ ਵਿੱਚ ਛੇਕ ਹੋ ਜਾਵੇ ਬੂੰਦ ਬੂੰਦ ਕਰਕੇ ਉਹਦੇ ਵਿੱਚੋਂ ਸਾਰਾ ਪਾਣੀ ਖਤਮ ਹੋ ਜਾਏਗਾ ਇਹ ਤੇਰਾ ਸਰੀਰ ਰੂਪੀ ਘੜਾ ਹੈ ਇਹਦੇ ਵਿੱਚੋਂ ਸਵਾਸ ਰੂਪ ਬੂੰਦ ਬੂੰਦ ਕਰਕੇ ਇਹ ਪਾਣੀ ਖਤਮ ਹੋ ਰਿਹਾ ਹੈ ਤੇ ਦੂਸਰਾ ਤੇ ਤੇਰੇ ਇਹ ਜਿਹੜੇ ਪੰਜ ਚੋਰ ਹਨ ਇਹ ਪੰਜ ਬਟਵਾਰੇ ਡਾਕੇ ਮਾਰਨ ਵਾਲੇ ਇਹ ਕਾਮ ਕ੍ਰੋਧ ਲੋਭ ਜਿਹੜੇ ਬੈਰੀ ਨੇ ਇਹ ਸਦਾ ਹੀ ਤੇਰੇ ਸੰਗ ਨੇ ਔਰ ਫਿਰ ਇਹਨਾਂ ਦੇ ਵਿੱਚੋਂ ਇਹ ਨਹੀਂ ਪਤਾ ਕਿ ਕਿਹੜੇ ਨੇ ਕਦੋਂ ਵਾਰ ਕਰ ਦੇਣਾ ਕਾਮ ਨੇ ਕਦੋਂ ਵਾਰ ਕਰ ਦੇਣਾ ਕ੍ਰੋਧ ਨੇ ਕਦੋਂ ਵਾਰ ਕਰ ਦੇਣਾ ਲੋਭ ਨੇ ਕਦੋਂ ਵਾਰ ਕਰ ਦੇਣਾ ਮੋਹ ਨੇ ਕਦੋਂ ਵਾਰ ਕਰ ਦੇਣਾ ਜੇ ਚਾਰਾਂ ਚੋਂ ਕਿਸੇ ਨੇ ਨਾ ਕਰਿਆ ਤਾਂ ਹੰਕਾਰ ਤਾਂ ਤੇਰੇ ਤੇ ਸਦਾ ਹੀ ਹਰ ਸਮੇਂ ਵਾਰ ਕਰਦਾ ਹੈ ਹਉਮੈ ਨਾਵੈ ਨਾਲ ਵਿਰੋਧ ਹੈ ਦੋਏ ਨਾ ਵਸੈ ਹੈ ਇੱਕ ਥਾਏ ਜਿੱਥੇ ਹਉਮੈ ਹੈ ਉੱਥੇ ਨਾਮ ਨਹੀਂ ਹੋ ਸਕਦਾ ਤੇ ਜਿੱਥੇ ਨਾਮ ਹੈ ਉੱਥੇ ਹਉਮੈ ਨਹੀਂ ਹੋ ਸਕਦੀ ਭਾਈ ਗੁਰੂ ਦਾਸ ਸਾਹਿਬ ਨੇ ਇਹਦੇ ਸੰਬੰਧ ਵਿੱਚ ਇੱਕ ਬੜਾ ਸੁੰਦਰ ਵਚਨ ਕਿਹਾ ਭਾਈ ਸਾਹਿਬ ਕਹਿੰਦੇ ਇਹਦੇ ਲਈ ਕਸੂਰ ਸਰੀਰ ਦਾ ਨਹੀਂ ਹੈ ਇਹਦੇ ਲਈ ਕਸੂਰ ਵਰ ਮਨ ਹੈ ਕਹਿੰਦੇ ਐ ਮਨ ਤੈਨੂੰ ਇਸ ਸਰੀਰ ਦੀ ਸਾਰੀ ਕਮਾਂਡ ਸੌਂਪ ਦਿੱਤੀ ਇਸ ਸਰੀਰ ਦਾ ਤੂੰ ਕਰਤਾ ਧਰਤਾ ਸੀ, ਪਰ ਤੂੰ ਐਸਾ ਧਰੋ ਕਮਾਇਆ, ਐਸੀ ਤੈਨੂੰ ਕੰਚਨ ਵਰਗੀ ਦੇਹੀ ਦਿੱਤੀ, ਕਦੇ ਤੂੰ ਖਿਆਲ ਹੀ ਨਹੀਂ ਕੀਤਾ ਕੁਛ ਜਨਮ ਤੇਰੇ ਐਸੇ ਸਨ ਤੇ ਜਦੋਂ ਤੇਰੇ ਮੂੰਹ ਦੇ ਵਿੱਚ ਜਵਾਬ ਨਹੀਂ ਸੀ, ਕਿਤੇ ਤੇਰੇ ਕੋਲ ਤੁਰਨ ਨੂੰ ਸ਼ਕਤੀ ਨਹੀਂ ਸੀ, ਖਾਣ ਨੂੰ ਭੋਜਨ ਨਹੀਂ ਸੀ, ਤੂੰ ਕਿਸੇ ਦੇ ਆਸਰੇ ਸੀ। ਐ ਮਨਾ 84 ਜੂਨਾਂ ਦੇ ਵਿੱਚੋਂ ਲੱਖ ਦੇ ਵਿੱਚੋਂ ਤੈਨੂੰ ਐਸਾ ਸੁੰਦਰ ਸਰੀਰ ਦਿੱਤਾ ਤੇ ਜਿਹਦੀ ਤੂੰ ਦੁਰਵਰਤੋਂ ਕਰ ਦਿੱਤੀ। ਜਿੱਥੇ ਪੰਜ ਬਟਵਾਰੇ ਇਹ ਚੋਰ ਭਾਈ ਗੁਰਦਾਸ ਸਾਹਿਬ ਕਹਿੰਦੇ ਜ਼ਿੰਮੇਵਾਰ ਨੇ, ਉਹਨਾਂ ਤੋਂ ਵੱਡਾ ਜ਼ਿੰਮੇਵਾਰ ਮਨ ਹੈ ਜਿਹਨੇ ਇਹਨਾਂ ਦੇ ਨਾਲ ਮੇਹ ਲਾ ਲਿਆ। ਕਿਉਂਕਿ ਜਿਹੜਾ ਹੁਣ ਮਾੜਿਆਂ ਦੀ ਸੰਗਤ ਕਰੇਗਾ, ਧਰਮ ਸ਼ਾਸਤਰ ਕਹਿੰਦਾ ਸੰਗਤ ਤੇ ਗੁਣ ਹੋਤ ਹੈ ਸੰਗਤ ਤੇ ਗੁਣ ਜਾਏ, ਜੇ ਗੁਣ ਮਿਲੂਗਾ ਤਾਂ ਵੀ ਸੰਗਤ ਚੋਂ, ਜੇ ਔਗੁਣ ਮਿਲੂਗਾ ਤਾਂ ਮਾੜੀ ਸੰਗਤ ਚੋਂ। ਇਸ ਕਰਕੇ ਧਰਮ ਸ਼ਾਸਤਰ ਦੇ ਕਰਤਾ ਪੰਡਿਤ ਹਰਦਿਆਲ ਨੇ ਇੱਕ ਬੜੀ ਸੋਹਣੀ ਗੱਲ ਕਹੀ ਹੈ। ਪੰਡਿਤ ਹਰਦਿਆਲ ਜੀ ਕਹਿੰਦੇ ਜੇ ਕਿਤੇ ਕੋਈ ਸ਼ਰਾਬ ਵੇਚਣ ਵਾਲਾ ਆਦਮੀ ਜਿਹਦਾ ਸਾਰੇ ਸੰਸਾਰ ਨੂੰ ਪਤਾ ਹੈ ਕਿ ਇਹ ਸ਼ਰਾਬ ਦਾ ਧੰਦਾ ਕਰਦਾ ਹੈ, ਕਿਸੇ ਦਿਨ ਉਹ ਅੰਮ੍ਰਿਤ ਚੱਕੀ ਜਾਵੇ, ਸੱਚਮੁੱਚ ਉਹਦੇ ਭਾਂਡੇ ਵਿੱਚ ਅੰਮ੍ਰਿਤ ਹੋਵੇ, ਪਰ ਦੁਨੀਆ ਨਹੀਂ ਮੰਨੇਗੀ, ਦੁਨੀਆ ਨੇ ਕਹਿਣਾ ਇਹ ਸ਼ਰਾਬ ਚੱਕੀ ਜਾਂਦਾ ਹੈ। ਇਸ ਕਰਕੇ ਨੀਚ ਕੇ ਸੰਗ ਤੇ ਮੀਚ ਭਲੀ, ਨੀਚ ਪੁਰਸ਼ ਦੀ ਸੰਗਤ ਕਰਨ ਨਾਲੋਂ ਸੰਸਾਰ ਦੇ ਵਿੱਚ ਕਹਿੰਦੇ ਮਰਨਾ ਭਲਾ ਹੈ। ਪਰਮਾਰਥ ਵਿੱਚ ਵਿਰੋਧ ਨਾ ਦਾਸੇ, ਪਰਮਾਰਥ ਦੇ ਮਾਰਗ ਤੇ ਵਿਰੋਧ ਨਹੀਂ ਖੜਾ ਹੁੰਦਾ ਨੀਚ ਦੀ ਸੰਗਤ ਜਿਹੜੀ ਹੈ। ਇਸ ਕਰਕੇ ਭਾਈ ਗੁਰਦਾਸ ਸਾਹਿਬ ਕਹਿੰਦੇ ਉਹ ਮਨ ਤੇਰੇ ਕੋਲ ਕਿੱਡਾ ਉੱਤਮ ਦਰਜਾ ਸੀ। ਜਿਵੇਂ ਮਾਂ ਔਰ ਪੁੱਤ ਦਾ ਰਿਸ਼ਤਾ ਹੈ ਨਾ, ਮਾਂ ਪੁੱਤ ਦੀ ਪ੍ਰਿਤ ਪਾਲਣਾ ਕਰਦੀ ਹੈ, ਤੈਨੂੰ ਜ਼ਿੰਮੇਵਾਰੀ ਸੌਂਪੀ ਸੀ ਇਸ ਸਰੀਰ ਦੀ, ਤੈਨੂੰ ਮਨ ਬਣਾਇਆ ਸੀ, ਮਾਂ ਬਣਾਇਆ ਸੀ ਇਸ ਸਰੀਰ ਦੀ, ਇੱਕ ਤੇਰਾ ਪੱਖ ਮਾਂ ਵਾਲਾ ਸੀ ਇਸ ਸਰੀਰ ਦੇ ਨਾਲ, ਇੱਕ ਪੱਖ ਤੇਰਾ ਪਹਿਰੇਦਾਰ ਵਾਲਾ ਸੀ, ਇੱਕ ਪੱਖ ਤੇਰਾ ਮਲਾਹ ਵਾਲਾ ਸੀ ਇਸ ਸਰੀਰ ਦੇ ਨਾਲ, ਇੱਕ ਪੱਖ ਤੇਰਾ ਆਗੂ ਵਾਲਾ ਸੀ, ਕਿਉਂਕਿ ਤੇਰੇ ਪ੍ਰੇਰਣਾ ਤੋਂ ਬਿਨਾਂ ਇਹ ਸਰੀਰ ਚੱਲ ਨਹੀਂ ਸਕਦਾ। ਭਾਈ ਸਾਹਿਬ ਕਹਿੰਦੇ ਹੁਣ ਖਿਆਲ ਕਰੋ, ਜੇ ਮਾਂ ਪੁੱਤੇ ਵਿਸਦੇ ਤਾਂ ਕੌਣ ਪਿਆਰ, ਜੇ ਮਾਂ ਹੀ ਪੁੱਤ ਨੂੰ ਜ਼ਹਿਰ ਦੇਣ ਲੱਗੇ ਫਿਰ ਪੁੱਤ ਮਾਂ ਨਾਲੋਂ ਸੰਸਾਰ ਦੇ ਵਿੱਚ ਕਿਸੇ ਨੂੰ ਪਿਆਰਾ ਨਹੀਂ ਹੈ। ਕੋਈ ਦੂਆ ਤਾਂ ਦਾਅਵਾ ਕਰ ਹੀ ਨਹੀਂ ਸਕਦਾ ਕਿ ਮੈਨੂੰ ਇਹ ਪਿਆਰਾ, ਸਭ ਤੋਂ ਪਿਆਰਾ ਪੁੱਤ ਮਾਂ ਨੂੰ ਹੁੰਦਾ ਹੈ। ਕਹਿੰਦੇ ਤੇਰਾ ਮਾਂ ਵਾਲਾ ਰੋਲ ਸੀ, ਪਰ ਤੂੰ ਕੀ ਕੀਤਾ, ਜੇ ਮਾਂ ਪੁੱਤੇ ਵਿਸਦੇ ਤਿਸ ਤੇ ਕਿਸ ਪਿਆਰਾ, ਜੇਕਰ ਭੰਨੇ ਬਾਹਰੂ ਕੌਰ ਰੱਖਣ ਹਾਰਾ, ਤੈਨੂੰ ਪਹਿਰੇਦਾਰ ਬਣਾਇਆ ਸੀ ਤੇ ਤੂੰ ਹੀ ਇਸ ਘਰ ਨੂੰ ਭੰਨਣ ਲੱਗ ਪਿਆ। ਕਹਿੰਦੇ ਬੇੜੀ ਡੋਬੈ ਪਾਤਣੀ, ਇਸ ਕਰੇ ਵਿਚਾਰਾ, ਜਦੋਂ ਮਲਾਹ ਇਸ ਗੱਲ ਤੇ ਆ ਜਾਵੇ ਕਿ ਮੈਂ ਬੇੜੀ ਡੋਬਣੀ ਹੈ, ਤਾਂ ਜਿਹੜੇ ਬੇੜੀ ਦੇ ਵਿੱਚ ਬੈਠੇ ਹੋਣਗੇ ਵਿਚਾਰੇ ਕੀ ਕਰ ਸਕਦੇ ਨੇ। ਆਗੂ ਲਈ ਉਜੜ ਪਵੇ, ਜੇ ਆਗੂ ਹੀ ਉਜਾੜਨ ਤੇ ਆ ਗਿਆ, ਉਹ ਘਰ ਹੋਵੇ ਕੋਈ ਸੰਸਥਾ ਹੋਵੇ ਜੋ ਮਰਜ਼ੀ ਹੋਵੇ, ਜੇ ਆਗੂ ਨੇ ਮਨ ਵਿੱਚ ਇਹ ਉਹਨੂੰ ਅਜਾਣ ਦੀ ਸੋਚ ਲਈ, ਕੌਣ ਰੱਖਣ ਵਾਲਾ, ਕੌਣ ਰੱਖੇਗਾ ਉਸ ਫਿਰ। ਕਹਿੰਦੇ ਜੇ ਖੇਤਾ ਹੈ ਵਾੜ ਖਾਏ, ਕਿਆ ਕਰੇ ਹੈ ਚਾਰਾ। ਤੇ ਫਿਰ ਭਾਈ ਗੁਰਦਾਸ ਸਾਹਿਬ ਅਖੀਰ ਦੇ ਵਿੱਚ ਬੜੀ ਕਮਾਲ ਦੀ ਗੱਲ ਕਹਿੰਦੇ ਨੇ, ਕਹਿੰਦੇ ਤੂੰ ਇੰਨੇ ਔਗਣ ਕਮਾ ਕੇ ਜੇ ਗੁਰਸਾਂਗ ਭਰਮ ਦੇ, ਕਿਆ ਸਿੱਖ ਵਿਚਾਰਾ, ਔਰ ਤੂੰ ਫਿਰ ਆਪਣਾ ਸਿੱਖ ਵਾਲਾ ਸਰੂਪ ਬਣਾ ਕੇ ਇਹ ਭਰਮ ਦੇ ਵਿੱਚ ਤੂੰ ਗੁਰੂ ਕੋਲ ਆ ਗਿਆ, ਕਦੇ ਸੋਚਿਆ ਕਿ ਤੇਰੇ ਕੋਲ ਸਿੱਖ ਵਾਲਾ ਦਰਜਾ ਹੈ, ਤੇਰੇ ਕੋਲ ਸਿੱਖ ਵਾਲੀ ਕਮਾਈ ਹੈ, ਤੂੰ ਸਾਰੀਆਂ ਜ਼ਿੰਮੇਵਾਰੀਆਂ ਤੋਂ ਭੱਜ ਗਿਆ, ਪਹਿਰੇਦਾਰ ਬਣਾਇਆ, ਚੋਰ ਬਾਅਦ ਚ ਆਏ, ਤੂੰ ਰਲ ਕੇ ਘਰ ਨੂੰ ਪਹਿਲਾਂ ਭੰਨਿਆ, ਤੈਨੂੰ ਮਾਂ ਵਾਲਾ ਰੁਤਬਾ ਦਿੱਤਾ, ਕਿਸੇ ਨੇ ਕੀ ਮਾਰਨਾ ਸੀ, ਇਹ ਵਿਕਾਰਾਂ ਦੀ ਜ਼ਹਿਰ ਸਭ ਤੋਂ ਪਹਿਲਾਂ ਤੂੰ ਦਿੱਤੀ। ਇਹ ਪੰਜ ਬਟਵਾਰੇ, ਇਹ ਪੰਜ ਚੋਰ ਤਾਂ ਰਹਿੰਦੇ ਨੇ, ਪਰ ਇਹਨਾਂ ਨੂੰ ਜਿਹੜਾ ਇਸਤੇਮਾਲ ਹੈ ਉਹ ਮਨ ਕਰਦਾ ਹੈ। ਤੇ ਜਿਹੜਾ ਦੋਸ਼ੀ ਹੁੰਦਾ ਹੈ, ਹਰ ਦੇਸ਼ ਦੇ ਵਿੱਚ ਹਰ ਸੰਸਥਾ ਦੇ ਵਿੱਚ ਆਪਣੇ ਆਪਣੇ ਕਾਨੂੰਨ ਬਣਾਏ ਜਾਂਦੇ ਨੇ, ਦੋਸ਼ੀ ਨੂੰ ਸਜ਼ਾ ਮਿਲਦੀ ਹੈ। ਕਬੀਰ ਸਾਹਿਬ ਨੂੰ ਸਿਆਣਿਆਂ ਨੇ ਪੁੱਛਿਆ, ਕਬੀਰ ਸਾਹਿਬ ਤੁਸੀਂ ਕਹਿੰਦੇ ਹੋ ਮਨ ਔਗਣ ਕਰਦਾ? ਕਹਿੰਦੇ ਬਿਲਕੁਲ, ਮਨ ਜਾਣਦ ਸਭ ਬਾਤ, ਜਾਣਦ ਹੀ ਔਗਣ ਕਰੈ, ਕਾਹੇ ਕੀ ਕੁਸਲਾਤ, ਹਾਥ ਦੀਪ ਹੋਇਆ ਪਰੈ। ਜੇ ਕੋਈ ਬੰਦਾ ਹੱਥ ਵਿੱਚ ਦੀਵਾ ਲੈ ਕੇ ਖੂਹ ਚ ਗਿਰ ਜਾਵੇ, ਕਹਿੰਦੇ ਉਹਨੂੰ ਸਿਆਣਾ ਥੋੜੀ ਕਹਿ ਜਾਏਗਾ। ਮਨ ਜਿਹੜਾ ਹੈ ਇਹੀ ਪਾਪ ਕਰਦਾ। ਕਹਿੰਦੇ ਜੀ ਫਿਰ ਇਹਦਾ ਇਲਾਜ? ਕਹਿੰਦੇ ਇਲਾਜ ਹੈ, ਦੋਸ਼ੀ ਨੂੰ ਸਜ਼ਾ ਮਿਲਦੀ ਹੈ। ਕਹਿੰਦੇ ਫਿਰ ਮਨ ਰੂਪੀ ਦੋਸ਼ੀ ਨੂੰ ਕਿਹੜੀ ਸਜ਼ਾ? ਕਹਿੰਦੇ ਕੂਟਨ ਸੋਏ ਜੋ ਮਨ ਕੋ ਕੂਟੈ। ਜੇ ਦੋਸ਼ ਦੇਣਾ ਕਿਸੇ ਨੂੰ ਮਾਰ ਮਾਰਨੀ ਹੈ ਤਾਂ ਇਸ ਮਨ ਨੂੰ ਮਾਰੋ, ਇਸ ਮਨ ਨੂੰ ਕੁੱਟੋ। ਮਨ ਕੁੱਟੈ ਤਾਂ ਜਮ ਤੇ ਛੁੱਟੈ, ਜੇ ਜਮਾਂ ਤੋਂ ਛੁੱਟਣਾ ਤਾਂ ਇਸ ਮਨ ਨੂੰ ਕੁੱਟਣਾ ਪਏਗਾ। ਕੁੱਟ ਕੁੱਟ ਮਨ ਕਸਵੱਟੀ ਲਾਵੈ, ਕਹਿਣ ਤੋਂ ਭਾਵ ਹੈ ਇਹਨੂੰ ਕੁੱਟਣਾ ਕਿਵੇਂ ਹੈ। ਜੇ ਨਾ ਵੀ ਗੁਰੂ ਦੀ ਸੰਗਤ ਦੇ ਵਿੱਚ ਆਉਣ ਨੂੰ ਇਹਦਾ ਚਿੱਤ ਕਰੇ, ਇਹਨੂੰ ਤਾਂ ਵੀ ਧੱਕੇ ਨਾਲ ਲਿਆਉਣਾ ਹੈ। ਗੁਰੂ ਦਾ ਸ਼ਬਦ ਹੀ ਇਹਦਾ ਸੁਧਾਰਕ ਹੈ, ਇਹਨੂੰ ਕਸਵੱਟੀ ਗੁਰੂ ਦੇ ਸ਼ਬਦ ਨੇ ਲਾਉਣੀ ਹੈ। ਸੋ ਕੂਟਨ, ਜਿਹੜਾ ਐਸਾ ਮਨ ਦਾ ਕੁੱਟਣਾ ਹੈ, ਸੋ ਕੂਟਨ ਮੁਕਤ ਬਹੁ ਪਾਵੈ, ਉਹਨੂੰ ਕਲਿਆਣ ਸਰੂਪ ਮਿਲੇਗਾ। ਇਸ ਕਰਕੇ ਇਹ ਜਿਹੜੇ ਬਟਵਾਰੇ ਹਨ, ਇਹ ਡਾਕੂ ਹਨ ਛਿਨ ਛਿਨ, ਇਸੇ ਕਰਕੇ ਗੁਰੂ ਸਾਹਿਬ ਨੇ ਕਿਹਾ ਕਿ ਸਵਾਸ ਸਵਾਸ ਹਰ ਨਾਮ ਜਪ, ਕਿਉਂਕਿ ਅੱਠੇ ਪਹਿਰ ਇਹ ਖਤਰਾ ਬਣਿਆ ਹੋਇਆ ਹੈ, ਤੇ ਇਸੇ ਕਰਕੇ ਇਹ ਅੱਠੇ ਪਹਿਰ ਇਹਨਾਂ ਦਾ ਮੁਕਾਬਲਾ ਕਰਨ ਵਾਸਤੇ ਨਾਮ ਦੀ ਜ਼ਰੂਰਤ ਹੈ, ਪਰਮੇਸ਼ਰ ਦੀ ਯਾਦ ਦੀ ਜ਼ਰੂਰਤ ਹੈ। ਇਸ ਕਰਕੇ ਇਹ ਜਿਹੜੇ ਐਸੇ ਭੈੜੇ ਜਿਹੜੇ ਇਹ ਡਾਕੂ ਹਨ,
ਕਰ ਕਿਰਪਾ ਪ੍ਰਭ ਲੈ ਨਿਵਾਰੇ,
ਇਹਨਾਂ ਦੀ ਨਿਵਾਰਨ, ਇਹਨਾਂ ਦਾ ਖਾਤਮਾ। ਦੁਨੀਆਂ ਦੇ ਵਿੱਚ ਜੀਵ ਦੇ ਕੋਲ ਕੋਈ ਬਲ ਨਹੀਂ, ਕੋਈ ਸ਼ਕਤੀ ਨਹੀਂ, ਇਹਨਾਂ ਦਾ ਖਾਤਮਾ ਜਦੋਂ ਵਾਹਿਗੁਰੂ ਪਰਮੇਸ਼ਰ ਕਿਰਪਾ ਕਰ ਦੇਵੇ। ਨਾਨਕ ਨਦਰੀ ਨਦਰ ਨਿਹਾਲ। ਧੰਨ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਗੁਰਤਾ ਗੱਦੀ ਤੇ ਸਤਿਗੁਰੂ ਜੀ ਬਿਰਾਜਮਾਨ ਹੋਏ, ਕੁਝ ਸਮਾਂ ਤਾਂ ਜਿਸ ਪਿਆਰੇ ਸੋਨੇ ਹੋ ਤਿਸ ਆਗੇ ਮਰ ਚੱਲੀਐ, ਤ੍ਰਿਕ ਜੀਵਨ ਸੰਸਾਰ ਤਾਂ ਕਹਿ ਪਾਤਸ਼ਾਹ ਜੀਵਣਾ। ਕਿਤੇ ਗੁਰੂ ਸਾਹਿਬ ਦਾ ਵਿਰਾਗਮਈ ਇਤਿਹਾਸ ਪੜਿਓ, ਗੁਰੂ ਪਿਆਰਿਓ ਨੇਤਰਾਂ ਦੇ ਵਿੱਚੋਂ ਜਲ ਆ ਜਾਂਦਾ, ਕੈਸਾ ਪਿਆਰ ਸੀ ਗੁਰੂ ਨਾਨਕ ਦੇ ਨਾਲ। ਜੇ ਭਾਈ ਬਾਲਾ ਜੀ ਜਦੋਂ ਗੁਰੂ ਸਾਹਿਬ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ, ਆ ਕੇ ਮਿਲੇ, ਸੰਗਤ ਦੇ ਵਿੱਚੋਂ ਖੜੇ ਕਰਕੇ ਕਹਿਣ ਲੱਗੇ, ਸਿੱਖਾ ਮੈਂ ਤੈਨੂੰ ਇੱਕ ਪ੍ਰਸ਼ਨ ਕਰਨਾ ਚਾਹੁੰਦਾ, ਤੇਰਾ ਗੁਰੂ ਕੌਣ ਹੈ? ਤੇਰੀ ਬੈਠਣੀ ਤੇਰੀ ਉੱਠਣੀ ਸਾਰੇ ਸਰੀਰਾਂ ਨਾਲੋਂ ਵੱਖਰੀ ਹੈ, ਮੈਨੂੰ ਜਲਦੀ ਦੇ ਕੇ ਦੱਸ। ਭਾਈ ਵਾਲੇ ਦੇ ਨੇਤਰਾਂ ਵਿੱਚੋਂ ਜਲ ਆਇਆ, ਸਤਿਗੁਰੂ ਮੇਰਾ ਗੁਰੂ ਉਹੀ ਹੈ ਜਿਹੜਾ ਤੇਰਾ ਗੁਰੂ ਹੈ। ਜਦੋਂ ਆਪਣਾ ਨਾਂ ਦੱਸਿਆ, ਇਤਿਹਾਸ ਕਹਿੰਦਾ ਸਤਿਗੁਰਾਂ ਦੇ ਨੇਤਰਾਂ ਦੇ ਵਿੱਚੋਂ ਪਲ ਪਲ ਕਰਕੇ ਜਲ ਵਗਣ ਲੱਗ ਗਿਆ। ਭਾਈ ਵਾਲਿਆ, ਜਦੋਂ ਦਾ ਗੁਰੂ ਨਾਨਕ ਸਰੀਰ ਕਰਕੇ ਸੰਸਾਰ ਤੋਂ ਖੋਲੇ ਹੋਏ ਨੇ, ਇਹ ਸੰਸਾਰ ਦੇ ਵਿੱਚ ਹੁਣ ਚਿੱਤ ਨਹੀਂ ਲੱਗਦਾ। ਧੰਨ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਗੁਰੂ ਸਾਹਿਬ ਦੇ ਵਿੱਚ ਸਤਿਗੁਰਾਂ ਨੇ, ਇਤਿਹਾਸ ਕਹਿੰਦਾ ਬਾਕੀ ਮਰਿਆਦਾ ਸਾਰੀ ਗੁਰੂ ਨਾਨਕ ਸਾਹਿਬ ਮਹਾਰਾਜ ਵਾਲੀ ਉਸੇ ਤਰ੍ਹਾਂ ਰੱਖੀ, ਔਰ ਇਹੀ ਮਰਿਆਦਾ 10 ਗੁਰੂਆਂ ਤੱਕ ਜਿੰਨੀ ਦੇਰ ਤੱਕ ਜੋਤ ਸਰੀਰ ਵਿੱਚ ਰਹੀ, ਅੰਮ੍ਰਿਤ ਵੇਲੇ ਤੋਂ ਜਾ ਕੇ ਬ੍ਰਹਮ ਦੇ ਵਿੱਚ ਲੀਨ ਹੋ ਕੇ ਉਦੋਂ ਬਾਅਦ ਆਸਾ ਜੀ ਦੀ ਵਾਰ ਦਾ ਭੋਗ ਪੈਣਾ, ਫਿਰ ਸਤਿਗੁਰਾਂ ਨੇ ਕੁਝ ਸਿੰਘਾਂ ਸਿੱਖਾਂ ਨੂੰ ਲੈ ਕੇ ਬਾਹਰ ਖੇਤਾਂ ਵੱਲ ਚਲੇ ਜਾਣਾ, ਆ ਕੇ ਲੰਗਰ ਛਕਣਾ, ਕੁਝ ਦੇਰ ਸਰੀਰ ਨੂੰ ਆਰਾਮ ਦੇਣਾ, ਫਿਰ ਸ਼ਾਮ ਦਾ ਜਿਹੜਾ ਦੀਵਾਨ ਸ਼ੁਰੂ ਹੋ ਜਾਣਾ। ਬਾਕੀ ਤਾਂ ਕਿਰਪ ਸਾਰਾ ਕੁਝ ਸੀ ਉਹੀ, ਪਰ ਜਦੋਂ ਸਤਿਗੁਰੂ ਜੀ ਨਿਤਨੇਮ ਤੋਂ ਉੱਠ ਕੇ ਆਉਂਦੇ ਸਨ, ਤੇ ਜਦੋਂ ਰਸਤੇ ਦੇ ਵਿੱਚ ਜਿੱਧਰ ਜਿੱਧਰ ਨੂੰ ਗੁਰੂ ਸਾਹਿਬ ਦੀ ਦ੍ਰਿਸ਼ਟੀ ਪੈਂਦੀ, ਜੇ ਕੋਈ ਗੁਰੂ ਪਿਆਰੀ ਉਹ ਰਸਤੇ ਵਿੱਚ ਕੋਹੜੀ ਬੈਠਾ ਹੁੰਦਾ ਤਾਂ ਉਹਦਾ ਕੋਹ ਠੀਕ ਹੋ ਜਾਂਦਾ। ਜਿਹਨੂੰ ਕੈਸਾ ਰੋਗ ਲੱਗਿਆ ਹੁੰਦਾ, ਹਰ ਇੱਕ ਦਾ ਰੋਗ ਜਿਹੜਾ ਹੈ ਉਹ ਖਤਮ ਹੋ ਜਾਂਦਾ। ਇਸ ਕਰਕੇ ਇਹ ਵੀ ਰੋਗ ਨੇ, ਕਾਮ ਕ੍ਰੋਧ ਅਨ ਲੋਭ ਮੋਹ ਬਿਨਸ ਜਾਏ ਅਹਮੇਵ, ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ। ਪ੍ਰਸਾਦ ਨੂੰ ਕਿਰਪਾ ਦਾ ਹੈ, ਗੁਰੂ ਦੀ ਕਿਰਪਾ ਨਾਲ ਇਹਦੀ ਨਿਵਿਰਤੀ ਹੋਣੀ ਹੈ। ਕਰ ਕਿਰਪਾ, ਸਤਿਗੁਰੂ ਪਾਤਸ਼ਾਹ ਕਹਿੰਦੇ ਜਦੋਂ ਵਾਹਿਗੁਰੂ ਕਿਰਪਾ ਕਰਦੇ ਪ੍ਰਭ ਲੈ ਨਵਾਰੇ, ਉਹ ਵਾਹਿਗੁਰੂ ਇਹਨਾਂ ਦੀ ਨਿਵਿਰਤੀ ਕਰ ਦਿੰਦਾ ਹੈ।
ਐਸਾ ਹਰ ਰਸ ਰਮਹੋ ਸਭ ਕੋਏ,
ਐਸਾ ਹਰ ਰਸ, ਐਸਾ ਜੋ ਹਰ ਕੀਏ ਹਰੀ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਰਸ ਜਿਹੜਾ ਹੈ, ਰਮਹੋ ਭਾਵ ਉਹਨੂੰ ਜਪਣਾ ਕਰੋ, ਸਭ ਕੋਏ सारी सृष्टि दे विच जितने भी जीव हन, क्योंकि नाम तो बिना वाहिगुरु परमेश्वर की दरगाह दे विच ढोई नहीं मिल रही। इस करके कबीर साहब ने कितने सुंदर वचन कहे, फरीद साहब ने बाणी दे विच कितने सुंदर वचन कहे हन, और गुरु साहिबाना दे वचन, उस तो अलावा भाई गुरदास जी वर्गे महान गुरसिखां दे वचन, पर सारिया दे विच जदों विचारीए तां केवल एक गल ते आके गल खत्म हो जाती है, एको सिमरो नानका जो जल थल रहा सुवाए, दूजा काहे सिमरिए जो जमह दे मर जाए। प्रभु का सिमरन सब ते उच्चा, सिमर 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 सुख पावो। इस करके उस वाहिगुरु परमेश्वर का रमहो की रटना करो, उन्हों याद करना करो, जपना करो, जो ऐसा परमेश्वर का नाम है।
सर्व कला पूरण पद सोए,
सर्व कला, क्योंकि जिहड़ा वाहिगुरु परमेश्वर का नाम है वो पूर्ण है, सर्व कला समर्थ है। सोए सारी सृष्टि दे विच, सारे जरे जरे दे विच वो व्यापक हो रहा है। इस करके उस वाहिगुरु परमेश्वर दे सिमरन दे विच ही जीव दा छुटकारा है, क्योंकि आठ पहर संगी पटवारे जदों भी नाम तो दूर गया, हमेशा दो पक्ष होते ने। देखो हुण चानना सी, अंधकार आ रहा है, ज्यों ज्यों अंधकार छाएगा जिहड़ा चानना है वह बिल्कुल खत्म हो जाएगा, कोई मेल नहीं, एक चीज रहेगी, अमृत वेला उस्थान होगा। उस तो बाद ज्यों ज्यों दिन चढ़ लगेगा त्यों त्यों यह जिहड़ा अंधकार है यह दूर होता जाएगा। जिथे काम करो लोभो हंकार ने उथे नाम का वासा नहीं हो सकता, और जिथे नाम का वासा होने लग पाया उथे ये पांच जोड़ नहीं आ सकते। इस करके धन गुरु गोबिंद सिंह साहिब महाराज सच्चे पातशाह को जाके कुछ सिखा ने शिकायत की, सच्चे पातशाह अज रागी सिंह ने बाणी के शब्द गाउंदिया उस तो बाद कुछ कच्ची बाणी पढ़ दिती, गोपी चंद की वार पढ़ी है, ते गुरु साहब ने इतिहास कहिंदा उत्थे बचन कहा, कहिंदे तुहानू पता है कि गोपी चंद कौन सी, जिन्हें भर जवानी दे विच संसार दे मोह माया तो नरलेप होके हजारां दी गिणतियां दे विच राणियां पटराणियां नूं छड्ड के जंगलां दे विच जाके साधु हो गया, पर कहिंदे कदे अपने जीवन वल ख्याल करके देखियो कि तुहाडा ने तां घरे जाके अपनी इस्त्री नाल जदों लग जांदा उदों गुरु भुल जांदा है। इस करके सतगुरु सच्चे पातशाह कृपा करन के गुरु दी कृपा तो बिना इन्हां दा खात्मा नहीं होना है।
रहाओ
अस्थाई देके कह रहे हन जी,
महातपत सागर संसार,
महातपत, महा दा अर्थ हुंदा बहुत ज्यादा, तपत दा अर्थ हुंदा तप है, सागर संसार जिहड़ा संसार रूपी समुन्द्र है यह विषय विकारा दी अग्नि दे नाल तप रहा है। महातप्त दूसरा अर्थ इहदा यह है कि जिहड़ा हिरदा है यह विकारा दे नाल बहुत तप रहा है। तृष्णा अग्न जलै संसार, यह तृष्णा की अग्न विच जल रहा है। हुण अग्नि का जिहड़ा असूल है, जे अग मचदी होवे, जे असीं यह कहीए कि इहदे ते लकड़ा सिटी जाओ, यह लकड़ा सिटण दे नाल बुझ जाएगी, ऐसा नहीं होएगा, जिन्नियां लकड़ा सिटी जाओगे अग उन्नियों तेज प्रचंड होंदी जाएगी। ये तृष्णा भी अग्नि बदल रही है, जे असीं यह सोचांगे इहनूं आह भी पदार्थ दे दीए वह भी पदार्थ दे दीए इन्हें परिपूर्ण नहीं होना, यह अग बदती जाएगी। इस करके संतोख तो बिना इन्हें स्थिर नहीं रहना, इन्हों स्थिर करने लई संतोख की लोड़ है। यह संतोख कितों मिलना है, गुरु की चरण के विचों मिलना है, गुरु के शब्द के विचों मिलना है, गुरु की बाणी के विचों मिलना है। इस करके तृष्णा की अग्नि दे विच यह जिहड़ा संसार सागर रूप है यह छिन छिन करके पल पल करके यह जल रहा है।
प्रब खिन में पार उतारनहार,
भावे यह इस अग्नि दे विच सड़ रहा है, जल रहा है, पर जो प्रभु वाहिगुरु परमेश्वर है वह एक खिन मह, मह का अर्थ हुंदा विच, ਉਹ ਇੱਕ ਚਿੰਨ ਦੇ ਵਿੱਚ ਪਾਰ ਉਤਾਰਨ ਹਾਰ ਇਹ ਸੰਸਾਰ ਰੂਪੀ ਸਾਗਰ ਤੋਂ ਪਾਰ ਉਤਾਰ ਕਰਨ ਵਾਲਾ ਹੈ, ਇਸ ਜੀਵ ਰੂਪ ਦੇ ਬੇੜੇ ਨੂੰ ਕਿਨਾਰੇ ਤੇ ਲਾਉਣ ਵਾਲਾ ਹੈ, ਮੁਕਤੀ ਰੂਪ ਕਰਨਾਰਾ ਦੇਣ ਵਾਲਾ ਹੈ, ਇਸ ਅਗਨੀ ਤੋਂ ਬਚਾਉਣ ਵਾਲਾ ਹੈ।
ਅਨੇਕ ਬੰਧਨ ਤੋੜੇ ਨਹੀਂ ਜਾਏ।
ਪਰ ਜੇ ਕਹਿੰਦੇ ਜੀਵ ਇਹ ਕੋਸ਼ਿਸ਼ ਕਰੇ ਕਿ ਗੁਰੂ ਤੋਂ ਬਿਨਾਂ ਪਰਮਾਤਮਾ ਤੋਂ ਬਿਨਾਂ ਮੈਂ ਆਪਣੇ ਬਲ ਨਾਲ ਜਿਹੜੇ ਸੰਸਾਰ ਦੇ ਬੰਧਨ ਨੇ ਤੋੜ ਦਿਆਂਗਾ, ਕਰਮਾਂ ਦੇ ਨਾਲ ਮੈਂ ਐਸੇ ਕਰਮ ਕਰਦਾ, ਜਦੋਂ ਇਹ ਭਾਵਨਾ ਵਿੱਚ ਆਉਣ ਲੱਗ ਜਾਂਦੀ ਹੈ ਇਹ ਤਾਂ ਫਿਰ ਹੋਰ ਹਉਮੈ ਹਿਰਦੇ ਵਿੱਚ ਪੈਦਾ ਹੋ ਜਾਂਦੀ ਹੈ। ਅਣਕ ਬੰਧਨ ਜਿਹੜੇ ਅਣਕ ਪ੍ਰਕਾਰ ਦੇ ਸੰਸਾਰ ਦੇ ਮੋਹ ਮਾਇਆ ਦੇ ਬੰਧਨ ਕੀ ਇਹ ਜੰਜਾਲ ਹਨ, ਤੋੜੇ ਨਹੀਂ ਜਾਤ। ਇਹ ਜੀਵ ਦੇ ਕੋਲ ਬਲ ਨਹੀਂ ਕਿ ਉਹ ਇਹਨਾਂ ਨੂੰ ਆਪ ਤੋੜ ਦੇਵੇ, ਇਹਨਾਂ ਨੂੰ ਇਹਨਾਂ ਦਾ ਤੋੜਨ ਦਾ ਅਸਥਾਨ ਕੇਵਲ ਗੁਰੂ ਹੈ, ਇਹ ਬੰਧਨਾਂ ਤੋਂ ਮੁਕਤੀ ਦੇਣ ਵਾਲਾ ਕੇਵਲ ਗੁਰੂ ਹੈ, ਕਿਉਂਕਿ ਗੁਰੂ ਗਿਆਨ ਦਾ ਸਰੂਪ ਹੈ, ਗੁਰੂ ਪ੍ਰਕਾਸ਼ ਹੈ, ਗੁਰ ਜੈਸਾ ਨਾਹੀਂ ਕੋ ਦੇਵ। ਸੰਸਾਰ ਦੇ ਵਿਦਵਾਨਾਂ ਨੇ ਬੜੀ ਸੁੰਦਰ ਬਾਤ ਕਹੀ ਹੈ ਕਿ ਗੁਰੂ ਦੀ ਇਤਨੀ ਮਹਾਨਤਾ ਕਿਉਂ ਗਿਣੀ ਹੈ। ਸੰਸਾਰ ਦੇ ਵਿੱਚ ਗੁਰੂ ਪਿਆਰੇ ਦੋ ਸਭ ਤੋਂ ਵੱਡੇ ਚਾਨਣਾ ਕਰਨ ਵਾਲੇ ਦੀਵੇ ਨੇ, ਦੋਏ ਦੀਵੇ ਚੌਦਹ ਹੱਟ ਨਾਲੇ ਜੇਤੇ ਜੀਤੇ ਤੇ ਵਣਜਾਰੇ, ਗੁਰਬਾਣੀ ਵਿੱਚ ਵੀ ਸਤਿਗੁਰਾਂ ਨੇ ਬਚਨ ਕੀਤਾ ਹੈ। ਪਰ ਇਹਨਾਂ ਦੇ ਵਿੱਚ ਖੁੱਡ ਹੈ, ਸੂਰਜ ਜਿਹੜਾ ਹੈ ਜਿੱਥੇ ਪ੍ਰਕਾਸ਼ ਸੰਸਾਰ ਨੂੰ ਦੇ ਰਿਹਾ ਹੈ ਉੱਥੇ ਨਾਲ ਆਪਣਾ ਤਪਸ਼ ਦਾ ਔਗਣ ਦੇ ਰਿਹਾ ਹੈ, ਤੇ ਚੰਦਰਮਾ ਦੇ ਕੋਲ ਭਾਵੇਂ ਠੰਡਕ ਹੈ ਪਰ ਚੰਦਰਮਾ ਤੋਂ ਪੂਰਾ ਅੰਧਕਾਰ ਦੂਰ ਨਹੀਂ ਹੁੰਦਾ, ਇਹ ਤਾਂ ਬਾਹਰੀ ਪ੍ਰਕਾਸ਼ ਦੀ ਗੱਲ ਹੈ। ਇਸ ਕਰਕੇ ਜੇ ਜੀਵ ਕੋਈ ਆਪ ਯਤਨ ਕਰੇ ਕਿ ਮੈਂ ਜਾਂ ਕਿਸੇ ਹੋਰ ਦਾ ਸਹਾਰਾ ਲੈ ਕੇ ਗੁਰੂ ਤੋਂ ਬਿਨਾਂ, ਉਹ ਤਾਂ ਚੰਦਰਮਾ ਦੀ ਨਿਆਈ ਹੈ, ਪ੍ਰਕਾਸ਼ ਦੂਰ ਨਹੀਂ ਹੋਣਾ ਭਾਵੇਂ ਕੁਝ ਸੂਝ ਆ ਜਾਵੇ। ਇਸ ਕਰਕੇ ਅਣਕ ਬੰਧਨ ਤੋੜੇ ਨਹੀਂ ਜਾਤ, ਇਹ ਸੰਸਾਰ ਦੇ ਜਿਹੜੇ ਅਨੇਕਾਂ ਪ੍ਰਕਾਰ ਦੇ ਬੰਧਨ ਨੇ ਇਹ ਆਪ ਹੀ ਤੋੜੇ ਜਾਣੇ ਜੀਵ ਤੋਂ।
ਸਿਮਰਤ ਨਾਮ ਮੁਕਤ ਫਲ ਪਾਹੇ।
ਸਿਮਰਤ ਨਾਮ, ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਸਿਮਰ ਕੇ, ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਯਾਦ ਕਰਕੇ ਇਹ ਮੁਕਤੀ ਰੂਪ ਮੋਕਸ਼ ਦਾ ਜਿਹੜਾ ਫਲ ਹੈ, ਜਿਹੜਾ ਉੱਤਮ ਪਦਵੀ ਹੈ ਇਸ ਸੰਸਾਰ ਦੀ, ਇਹਦੀ ਪਾਹੇਗੀ, ਇਹਦੀ ਪ੍ਰਾਪਤੀ ਕਰ ਸਕਦਾ ਹੈ। ਨਾਮ ਬਿਨਾਂ ਸਭ ਕੂੜ ਗੱਲ ਨਹੀਂ ਹੋ ਸਕੀਆਂ, ਨਾਮ ਤੋਂ ਬਿਨਾਂ ਤਾਂ ਸਭ ਕੁਝ ਕੂੜ ਹੈ, ਜਿਤਨਾ ਵੀ ਪਸਾਰਾ ਹੈ। ਇਸ ਕਰਕੇ ਨਾਮ ਤੋਂ ਬਿਨਾਂ ਜਿਹੜਾ ਸਾਰੇ ਜਗਤ ਦਾ ਪਸਾਰਾ ਹੈ ਉਹ ਕੂੜ ਹੈ। ਇਸੇ ਕਰਕੇ ਕਿਹਾ ਹੈ, ਗਾਵ ਹੋ ਗੁਣ ਪਰਮ ਗੁਰੂ ਸੁਖ ਸਾਗਰ, ਦੁਰਤ ਨਿਵਾਰਨ ਸਬਦ ਸਰੇ। ਗਾਵ ਹੈ ਧੀਰ, ਉਹ ਗਾਵ ਹੈ ਇੰਦਰਾਗ, ਭਗਤ ਪ੍ਰਹਿਲਾਦ ਆਤਮ ਰਸ ਜਿਨ ਜਾਣਿਓ, ਕਵ ਕਲ ਸੁਜਸ ਗਾਵੋ ਗੁਰੂ ਨਾਨਕ, ਰਾਜ ਜੋਗ ਜਿਨ ਬਾਣੇ। ਕਲ ਤਾਰਨ ਕੋ ਭਗਤ ਭੀਤਰੇ ਆਏ, ਕਲਯੁਗ ਨੂੰ ਤਾਰਨ ਵਾਸਤੇ ਅਕਾਲ ਪੁਰਖ ਸੰਸਾਰ ਤੇ ਆਏ। ਇਸ ਕਰਕੇ ਉਸ ਗੁਰੂ ਨੇ ਜੋ ਸਾਨੂੰ ਮਹਾਨ ਸਿਧਾਂਤ ਦਿੱਤਾ ਹੈ, ਇਹ ਸ਼ਬਦ ਦੁਆਰਾ ਹੀ ਮੁਕਤ ਰੂਪੀ ਫਲ ਦੀ ਪ੍ਰਾਪਤੀ ਹੋਣੀ ਹੈ।
ਉਕਤ ਸਿਆਣਪ ਇਸ ਤੇ ਕਛ ਨਾਹੀ।
ਉਕਤ ਦਾ ਅਰਥ ਹੈ ਕਿ ਜਿੰਨੀਆਂ ਵੀ ਸਿਆਣਪਾਂ, ਕੋਈ ਕਹੇ ਕਿ ਮੈਂ ਬਾਣੀ ਕਰਕੇ ਪਰਮੇਸ਼ਰ ਨੂੰ ਪਾ ਲੂ, ਕੋਈ ਕਹੇ ਮੈਂ ਸਰੀਰ ਕਰਕੇ ਪਾ ਲੂ, ਕੋਈ ਕਹੇ ਮੈਂ ਕਰਮ ਕਰਕੇ ਪਾ ਲੂ, ਇਹ ਜਿੰਨੀਆਂ ਵੀ ਸਿਆਣਪਾਂ ਨੇ ਇਹਨਾਂ ਦੇ ਨਾਲ ਕੁਛ ਨਾਹੀ, ਇਹਨਾਂ ਦੇ ਨਾਲ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਣੀ, ਕਿਉਂਕਿ ਉਹ ਪਰਮਾਤਮਾ ਦੀ ਪ੍ਰਾਪਤੀ ਗੁਰੂ ਦੀ ਸ਼ਕਤੀ ਨਾਲ ਹੋਣੀ ਹੈ, ਗੁਰੂ ਦੀ ਸਿਆਣਪ ਨਾਲ ਹੋਣੀ ਹੈ, ਜੀਵ ਦੀ ਸਿਆਣਪ ਨਾਲ ਨਹੀਂ ਹੋਣੀ। ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਇਸ ਤੇ ਕੁਛ ਨਾਹੀ, ਇਹ ਤੋਂ ਆਪਣੀਆਂ ਸਿਆਣਪਾਂ ਤੋਂ ਸਹਿਸ ਸਿਆਣਪਾਂ ਲੱਖ ਹੋਵੇ ਤਾਂ ਇੱਕ ਨਾ ਚੱਲੇ ਨਾਲ, ਭਾਵੇਂ ਇੱਕ ਲੱਖ ਸਿਆਣਪਾਂ ਹੋਣ ਨਾਲ ਗੁਰੂ ਸਾਹਿਬ ਕਹਿੰਦੇ ਇੱਕ ਨਹੀਂ ਜਾਣੀ। ਗੁਰੂ ਨਾਨਕ ਨੇ ਆਰੰਭ ਦੇ ਵਿੱਚ ਇਹ ਉਪਦੇਸ਼ ਸੰਸਾਰ ਨੂੰ ਬਖਸ਼ਿਸ਼ ਕੀਤਾ ਹੈ।
ਕਰ ਕਿਰਪਾ ਨਾਨਕ ਗੁਣ ਗਾਹੇ।
ਮੁਕਤੀ ਨੂੰ ਫਲ ਪ੍ਰਾਪਤ ਹੋਣਾ ਵਾਹਿਗੁਰੂ ਦੇ ਗੁਣ ਗਾ ਕੇ, ਤੇ ਵਾਹਿਗੁਰੂ ਦੇ ਗੁਣ ਕਿਵੇਂ ਗਾਏ ਜਾਣਗੇ? ਕਰ ਕਿਰਪਾ, ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਕਹਿੰਦੇ ਜਦੋਂ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰਦੇ, ਗੁਰ ਕਿਰਪਾ ਜਹ ਨਰਕ ਹੁਕੀਨੀ ਤੇ ਇਹ ਜੁਗਤ ਪਛਾਣੀ। ਇਸ ਕਰਕੇ ਗੁਰੂ ਦੀ ਕਿਰਪਾ ਦ੍ਰਿਸ਼ਟੀ ਦੇ ਨਾਲ ਇਹ ਗੁਣਾਂ ਦਾ ਜਿਹੜਾ ਗਾਇਣ ਹੈ ਇਹ ਪ੍ਰਾਪਤ ਹੋਣਾ, ਤਦ ਹੀ ਇਹ ਜੀਵਨ ਦਾ ਜੋ ਸੰਸਾਰ ਰੂਪੀ ਪਵਜਲ ਸੰਸਾਰ ਤੋਂ ਤਰਾਇਣ ਹੋਣਾ। ਇੱਥੇ ਸ਼ਬਦ ਦੀ ਸਮਾਪਤੀ ਹੈ ਬੋਲਦਿਆਂ ਕੋਲੋਂ। ਅਖਰਵਾਦ ਕਾਰ ਜੋ ਗੁਰੂ ਸਾਹਿਬ ਦੀ ਪਾਵਨ ਹਜ਼ੂਰੀ ਦੇ ਵਿੱਚ ਕਹਿਣ ਦੇ ਯੋਗ ਨਾ ਹੋਵੇ, ਕਿਹਾ ਗਿਆ ਹੋਵੇ, ਗੁਰੂ ਸਾਹਿਬ ਅਤੇ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ। ਇੱਥੇ ਸਮਾ ਸਮਾਪਤ ਹੈ। ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਈਆ, ਏਕ ਅਖਰਾਰ ਮਨ ਵਸਤ ਨਾਨਕ ਹੋ ਸੁਨੇਹਾ। वाहिगुरु नाम जहाज है चढ़े सोते पार जो श्रद्धा कर सेव दे गुर पार उतार नहार। वाहिगुरु जी का खालसा वाहिगुरु जी की फतेह।